ਵਾਰ 14 ਦੀ ਪੌੜੀ 7 ਵਿੱਚ ਪਾਵਨ ਬਚਨ ਫੁਰਮਾਨ ਕੀਤੇ, ਪਾਣੀ ਧਰਤੀ ਵਿੱਚ, ਧਰਤ ਵਿੱਚ ਪਾਣੀ ਹੈ, ਨੀਚੋ ਨੀਚ ਨਾ ਹਿੱਚ ਨਿਰਮਲ ਜਾਣੀਐ, ਸਹਿੰਦਾ ਬਾਲੀ ਖਿੱਚ ਨਿਵੇਂ ਨਿਵਾਣੀਐ, ਮਨ ਮੇਲੀ ਘੋਲ ਮਿੱਚ ਸਭ ਰੰਗ ਮਾਣੀਐ, ਵਿਛੁੜੈ ਨਾਹੇ ਵਿਰਚ ਦਰ ਪਰਵਾਣੀਐ, ਪਰ ਉਪਕਾਰ ਸਰਚ ਭਗਤ ਨੀਸਾਣੀਐ, ਪਰ ਉਪਕਾਰੀ ਸਰਚ ਭਗਤ ਨੀਸਾਣੀਐ। ਜਿਵੇਂ ਪਹਿਲੀ ਪੌੜੀ ਚ ਇਸ ਤੋਂ ਉੱਥੇ ਧਰਤੀ ਦਾ ਦ੍ਰਿਸ਼ਟਾਂਤ ਦਿੱਤਾ, ਹੁਣ ਪਾਣੀ ਦਾ ਦ੍ਰਿਸ਼ਟਾਂਤ ਦੇ ਰਹੇ ਨੇ। ਪਾਣੀ ਦੇ ਦ੍ਰਿਸ਼ਟਾਂਤ ਅੱਗੇ ਜਾ ਕੇ ਹੋਰ ਵੀ ਭਾਈ ਗੁਰਦਾਸ ਜੀ ਦੇਣਗੇ ਵੱਖ ਵੱਖ ਰੂਪਾਂ ਵਿੱਚ। ਕਹਿਣ ਲੱਗੇ ਪਾਣੀ ਧਰਤੀ ਵਿੱਚ ਹੈ, ਧਰਤ ਵਿੱਚ ਪਾਣੀ ਹੈ, ਪਾਣੀ ਵਿਖੇ ਧਰਤੀ ਹੈ ਤੇ ਧਰਤੀ ਵਿਖੇ ਪਾਣੀ ਹੈ, ਸੀਤਲ ਸੁਭਾਅ ਦੇ ਵਿੱਚ ਰਹਿੰਦਾ ਹੈ। ਇੱਕ ਜਗ੍ਹਾ ਤੇ ਭਾਈ ਗੁਰਦਾਸ ਜੀ ਨੇ ਬਚਨ ਆਖੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ ਨਿਰਮਲ ਸੀਤਲ ਸ਼ੁੱਧ ਪ੍ਰਾਣੀ। ਸਾਰਿਆਂ ਤੋਂ ਨੀਵੀਂ ਧਰਤੀ ਤੇ ਪਾਣੀ ਧਰਤੀ ਤੋਂ ਵੀ ਥੱਲੇ, ਕਿੰਨੀ ਨਿਮਰਤਾ ਫਿਰ ਸੀਤਲਤਾ ਦੇਣੀ, ਸਾਰਿਆਂ ਦੀ ਮੈਲ ਲਾਉਣੀ, ਸਾਰਿਆਂ ਨੂੰ ਪਵਿੱਤਰ ਸਾਫ਼ ਸੁਥਰੇ ਕਰਨਾ, ਠੰਡਕ ਦੇਣੀ ਸਾਰਿਆਂ। ਤੋ ਸਾਧ ਸੰਗਤ, ਭਾਈ ਸਾਹਿਬ ਜੀ ਬਚਨ ਫਰਮਾ ਰਹੇ ਨੇ, ਪਾਣੀ ਧਰਤੀ ਵਿੱਚ ਹੈ, ਧਰਤ ਵਿੱਚ ਪਾਣੀ ਹੈ, ਧਰਤੀ ਦੇ ਆਲੇ ਦੁਆਲੇ ਵੀ ਪਾਣੀ ਹੈ, ਸਮੁੰਦਰ ਆਦਿਕ ਨੇ, ਧਰਤੀ ਦੇ ਥੱਲੇ ਵੀ ਪਾਣੀ ਹੈ। ਭਾਵ ਕਹਿਣ ਦਾ, ਪਾਣੀ ਵਿਖੇ ਧਰਤੀ ਹੈ ਤੇ ਧਰਤੀ ਵਿਖੇ ਪਾਣੀ ਹੈ। ਨੀਚੋ ਨੀਚ ਨਾ ਹਿੱਚ ਨਿਰਮਲ ਜਾਣੀ ਹੈ, ਨੀਵਿਆਂ ਤੋਂ ਨੀਵੀਂ ਥਾਂ ਨੂੰ ਜਾਂਦਾ ਹੈ। ਜਦੋਂ ਵੀ ਪਾਣੀ ਡੋਲੋਗੇ, ਪਾਣੀ ਰੋੜਾਂਗੇ, ਨੀਵੀਂ ਥਾਂ ਵੱਲ ਨੂੰ ਜਾਂਦਾ ਹੈ, ਅੜੀ ਨਹੀਂ ਕਰਦਾ, ਹੱਠ ਨਹੀਂ ਕਰਦਾ ਤੇ ਸਭ ਕੁਝ ਕਰਕੇ ਫਿਰ ਵੀ ਨਿਰਮਲ ਹੀ ਜਾਣੀਦਾ। ਭਾਵ ਸਾਧ ਸੰਗਤ ਨਿਰਮਲ ਜਾਣੀ ਹੈ, ਸਾਰੇ ਪਾਣੀ ਨੂੰ ਨਿਰਮਲ ਸਾਫ਼ ਸੁਥਰਾ ਕਹਿੰਦੇ ਨੇ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਬਚਨ ਆਇਆ, ਪਾਤਸ਼ਾਹ ਕਹਿੰਦੇ ਜੈਸੇ ਮੈਲ ਨਾ ਲੱਗੈ ਜਲਾ, ਜਿਸ ਤਰ੍ਹਾਂ ਜਲ ਨੂੰ ਮੈਲ ਨਹੀਂ ਲੱਗਦੀ, ਗੁਰਮੁਖ ਜਾਣੇ ਇਸ ਤਰ੍ਹਾਂ ਮਨ ਸੁਰਤ ਕਰਕੇ ਮੈਲੇ ਨਹੀਂ ਹੁੰਦੇ। ਇਸ ਲਈ ਨੀਵੇਂ ਤੋਂ ਨੀਵੇਂ ਥਾਂ ਵਾਲੇ ਪਾਸੇ ਨੂੰ, ਜਿਵੇਂ ਗੁਰਮੁਖ ਜਾਣੇ ਆ, ਪਾਣੀ ਨੀਵੇਂ ਤੋਂ ਨੀਵੇਂ ਥਾਂ ਵੱਲ ਨੂੰ ਜਾਂਦਾ, ਗੁਰਮੁਖ ਜਨ ਆਪਣੇ ਆਪ ਨੂੰ ਨੀਵੇਂ ਤੋਂ ਨੀਵਾਂ, ਨੀਚ ਤੋਂ ਨੀਚ ਆਪਣੇ ਆਪ ਨੂੰ ਸਦਾਉਂਦੇ ਹਨ। ਭਾਵ ਕਦੇ ਵੀ ਹੰਕਾਰ ਤੇ ਹਉਮੇ ਚ ਨਹੀਂ ਆਉਂਦੇ, ਪਾਣੀ ਨੂੰ ਨਿਰਮਲ ਜਾਣਿਆ ਜਾਂਦਾ ਹੈ। ਗੁਰਮੁਖ ਜਨ ਪ੍ਰਭੂ ਦੇ ਪਿਆਰੇ ਵੀ ਨਿਰਮਲ ਜੀਵਨ, ਪਵਿੱਤਰ ਜੀਵਨ ਵਾਲੇ ਹਨ। ਸਹਿੰਦਾ ਬਾਲੀ ਖਿੱਚ ਨਿਵੇਂ ਨੀਵਾਣੀ ਹੈ, ਵੱਡੀ ਖਿੱਚ ਸਹਾਰਦਾ ਹੈ, ਆਕਰਖਣ ਸ਼ਕਤੀ ਨਿਵਾਣ ਨੂੰ ਲੈ ਜਾਂਦੀ ਹੈ ਤੇ ਸਦਾ ਨਿਵਾਣ ਵੱਲ ਨੂੰ ਹੀ ਆਪਣਾ ਰੁੱਖ ਕਰਦਾ ਹੈ। ਭਾਵ ਨੀਵੇਂ ਪਾਸੇ ਨੂੰ ਹੀ ਭਾਈ ਗੁਰਦਾਸ ਜੀ ਕਹਿੰਦੇ ਜਾਂਦਾ ਹੈ ਪਾਣੀ। ਮਨ ਮੇਲੀ ਘੁੱਲ ਮਿੱਚ ਸਭ ਰੰਗ ਮਾਣੀ ਹੈ, ਮਨ ਮੇਲੀ ਅਜਿਹਾ ਹੁੰਦਾ ਹੈ ਪਾਣੀ ਜਿਹੜਾ, ਕਹਿੰਦੇ ਮਨ ਦਾ ਮੇਲੀ, ਜਿੱਥੇ ਜਾਂਦਾ ਸਾਰਿਆਂ ਨਾਲ ਮਿਲ ਜਾਂਦਾ, ਘੋਲ ਮਿਲ ਜਾਂਦਾ। ਆਪਾਂ ਕੋਈ ਪਿਆਰ ਵਾਲਾ ਬੰਦਾ ਹੋਵੇ, ਪ੍ਰੇਮ ਵਾਲਾ ਹੋਵੇ, ਭਾਵਨਾ ਵਾਲਾ ਬੰਦਾ ਹੋਵੇ, ਸਾਰਿਆਂ ਨੂੰ ਪਿਆਰ ਕਰਨ ਵਾਲਾ ਬੰਦਾ ਹੋਵੇ, ਤੇ ਆਪਾਂ ਸਹਿਜ ਸੁਭਾਏ ਕਹਿ ਦਿੰਦੇ ਨੇ ਇਹ ਰਿਸ਼ਤੇਦਾਰੀ ਚ ਜਾਵੇ, ਕਿਸੇ ਸੱਜਣ ਮਿੱਤਰ ਕੋਲ ਜਾਏ ਜਾਂ ਉਹਦੇ ਘਰ ਕੋਈ ਆ ਜਾਏ, ਅਸੀਂ ਸਹਿਜ ਸੁਭਾਏ ਕਹਿ ਦਿੰਦੇ ਇਹ ਬੜੇ ਪਿਆਰ ਵਾਲਾ ਇਨਸਾਨ ਹੈ ਬਈ, ਇਹ ਸਾਰਿਆਂ ਵਿੱਚ ਹੀ ਘੁੱਲ ਮਿਲ ਜਾਂਦਾ ਹੈ। ਘੁੱਲ ਮਿਲ ਜਾਣ ਦਾ ਮਤਲਬ ਉਹ ਸਾਰਿਆਂ ਨੂੰ ਪਿਆਰ ਕਰਦਾ ਤੇ ਸਾਰਿਆਂ ਦੇ ਦਿਲਾਂ ਚ ਉਹ ਥਾਂ ਬਣਾ ਲੈਂਦਾ। ਆਪਾਂ ਉਸ ਇਨਸਾਨ ਵਾਸਤੇ ਬਚਨ ਵਰਤਦੇ ਹਾਂ ਕਿ ਇਹ ਸਾਰਿਆਂ ਵਿੱਚ ਹੀ ਘੁੱਲ ਮਿਲ ਜਾਂਦਾ ਹੈ, ਭਾਵ ਸਾਰਿਆਂ ਨੂੰ ਪਿਆਰ ਕਰਦਾ ਤੇ ਸਾਰਿਆਂ ਦੇ ਦਿਲਾਂ ਚ ਥਾਂ ਬਣਾ ਲੈਂਦਾ ਹੈ। ਭਾਈ ਗੁਰਦਾਸ ਜੀ ਇਸ ਤਰ੍ਹਾਂ ਦਾ ਪ੍ਰਮਾਣ ਦਿੰਦੇ ਨੇ, ਕਹਿੰਦੇ ਮਨ ਮੇਲੀ ਘੁੱਲ ਮਿੱਚ ਸਭ ਰੰਗ ਮਾਣੀ ਹੈ। ਜਿਹੜਾ ਪਾਣੀ ਹੈ ਇਸ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ, ਮਨ ਮੇਲੀ ਇਹ ਅਜਿਹਾ ਵਾ ਕਿ ਘੁੱਲ ਮਿੱਚ, ਭਾਵ ਸਾਰਿਆਂ ਨਾਲ ਮਿਲ ਕੇ, ਸਾਰਿਆਂ ਨਾਲ ਰਲ ਕੇ ਉਹਨਾਂ ਦੇ ਰੰਗ ਦਾ ਹੀ ਹੋ ਜਾਂਦਾ ਹੈ। ਲਾਲ ਰੰਗ ਪਾਓ ਪਾਣੀ ਲਾਲ ਰੰਗ ਦਾ, ਪੀਲਾ ਰੰਗ ਪਾਓ ਪਾਣੀ ਪੀਲੇ ਰੰਗ ਦਾ, ਹਰਿਆ ਰੰਗ ਪਾਓ, ਨੀਲਾ ਰੰਗ ਪਾਓ ਪਾਣੀ ਨੀਲੇ ਰੰਗ ਦਾ, ਹਰੇ ਰੰਗ ਦਾ, ਭਾਵ ਸਾਰਿਆਂ ਨਾਲ ਹੀ ਘੁੱਲ ਮਿਲ ਜਾਂਦਾ ਹੈ। ਇੰਜ ਗੁਰਸਿੱਖ ਦਾ ਸੁਭਾਅ ਹੈ, ਉਹ ਸਾਰਿਆਂ ਨੂੰ ਹੀ ਪਿਆਰ ਕਰਦਾ। ਗੁਰਸਿੱਖ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਮਨਮੁਖ ਬੰਦਾ, ਸਾਕਤ ਬੰਦਾ ਵੀ ਬੈਠਾ ਹੋਏ ਕਿਤੇ, ਉਹਨੂੰ ਵੀ ਰੱਬ ਨਾਲ ਜੋੜਨ ਦੀ ਕੋਸ਼ਿਸ਼ ਕਰੇਗਾ, ਉਹਨੂੰ ਵੀ ਪਰਮਾਤਮਾ ਦਾ ਉਪਦੇਸ਼ ਹੀ ਦੇਣ ਦੀ ਕੋਸ਼ਿਸ਼ ਕਰੇਗਾ ਕਿ ਤੂੰ ਵੀ ਨਾਮ ਜਪਿਆ ਕਰ ਪਈ, ਟੁੱਟਾ ਨਾ ਰਹੀ, ਦਵੈਸ਼ ਨਹੀਂ ਰੱਖਦਾ ਕਿਸੇ ਨਾਲ, ਮਤਲਬ ਇਹ ਈਰਖਾ ਨਹੀਂ ਰੱਖਦਾ ਕਿਸੇ ਨਾਲ, ਜਿਹੜਾ ਗੁਰਮੁਖ ਜਨ ਹੈ ਇਸ ਤਰ੍ਹਾਂ ਉਹਦਾ ਪਾਣੀ ਵਰਗਾ ਸੁਭਾਅ ਹੈ, ਜਿਵੇਂ ਪਾਣੀ ਸਾਰਿਆਂ ਚ ਘੁਲ ਮਿਲ ਜਾਂਦਾ, ਜਿਹੜੇ ਰੰਗ ਪਾਈਏ ਪਾਣੀ ਚ ਉਸੇ ਰੰਗ ਦਾ ਹੀ ਹੋ ਜਾਂਦਾ ਹੈ। ਇਸ ਦਾ ਭਾਵ ਇਹ ਵੀ ਨਹੀਂ ਲੈਣਾ ਕਿ ਜਿਹੜਾ ਗੁਰਮੁਖ ਹੈ ਉਹ ਮਨਮੁਖਾਂ ਦੀ ਸੰਗਤ ਚ ਬਹਿ ਕੇ ਮਨਮੁਖ ਹੋ ਜਾਂਦਾ ਹੈ, ਨਹੀਂ, ਇਹਦਾ ਭਾਵ ਹੈ ਵੀ ਉਹ ਸਾਰਿਆਂ ਨੂੰ ਪਿਆਰ ਕਰਦਾ, ਦਵੈਸ਼ ਨਹੀਂ ਰੱਖਦਾ, ਈਰਖਾ ਨਹੀਂ ਰੱਖਦਾ ਕਿਸੇ ਨਾਲ, ਇਹ ਸੁਭਾਅ ਹੈ ਉਸਦਾ। ਪਰਮੇਸ਼ਰ ਨਿਰੰਕਾਰ ਵਾਹਿਗੁਰੂ ਨੂੰ ਸਾਰਿਆਂ ਵਿੱਚ ਵੱਸਦਾ, ਤੱਕ ਕੇ ਉਹ ਸਾਰਿਆਂ ਨਾਲ ਪ੍ਰੇਮ ਕਰਦਾ ਹੈ ਕਿ ਇਹ ਸਾਰੇ ਪਰਮਾਤਮਾ ਦੀ ਜੋਤ ਹਨ। ਉਸਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਐਸਾ ਜੀਵਨ ਬਣਾ ਲਿਆ ਹੈ ਉਸਨੇ। ਵਿਛੜੈ ਨਾ ਹੈ ਵਿਰਚ ਦਰ ਪਰਵਾਣੀਐ, ਭਾਈ ਗੁਰਦਾਸ ਜੀ ਕਹਿੰਦੇ ਵਿਛੜੈ ਨਾ ਹੈ ਵਿਰਚ, ਜਿਹੜਾ ਪਾਣੀ ਹੈ ਇੱਕ ਵਾਰ ਵਿਰਚ ਕਹੀਏ ਰਚ ਕੇ, ਸਿੰਜਰ ਕੇ ਅੱਡ ਨਹੀਂ ਹੁੰਦਾ, ਇਸ ਤਰ੍ਹਾਂ ਇੱਕ ਵਾਰੀ ਕਿਤੇ ਪਾਣੀ ਪੈ ਗਿਆ, ਖੁੱਭ ਗਿਆ, ਵਿਰਚ ਗਿਆ, ਤਾਂ ਉਹਦੇ ਨਾਲੋਂ ਅੱਡ ਨਹੀਂ ਹੁੰਦਾ, ਵੱਖ ਨਹੀਂ ਹੁੰਦਾ, ਜਿਵੇਂ ਹੁਣ ਪਾਣੀ ਮਿੱਟੀ ਦੇ ਵਿੱਚ ਚਲਾ ਗਿਆ ਤੇ ਸਾਧ ਸੰਗਤ ਹੁਣ ਮਿੱਟੀ ਪੁੱਟੀ ਹੈ ਤੇ ਮਿੱਟੀ ਗਿੱਲੀ ਹੈ, ਤੇ ਆਪਾਂ ਕਹੀਏ ਵੀ ਜਿਹੜਾ ਪਾਣੀ ਮਿੱਟੀ ਦੇ ਵਿੱਚ ਚਲਾ ਗਿਆ ਨਾ, ਹੁਣ ਆਪਾਂ ਪਾਣੀ ਬਾਹਰ ਕੱਢ ਦਈਏ ਮਿੱਟੀ ਚੋਂ, ਹੁਣ ਮਿੱਟੀ ਵਿੱਚੋਂ ਪਾਣੀ ਬਾਹਰ ਨਿਕਲ ਸਕਦਾ, ਕਿਵੇਂ ਨਿਕਲੇਗਾ? ਕੋਈ ਢੰਗ ਹੈ, ਕੋਈ ਤਰੀਕਾ ਹੈ? ਹੁਣ ਆਪਾਂ ਕੋਈ ਸਬਜ਼ੀ, ਕੋਈ ਗੋਭੀ ਦੀ ਸਬਜ਼ੀ ਹੈ, ਕੋਈ ਬੈਂਗਣ ਹੈ, ਆਲੂ ਆ, ਆਪਾਂ ਉਹ ਉਬਾਲ ਦਿੱਤੇ, ਜਦੋਂ ਉਬਲ ਗਈ ਕੋਈ ਚੀਜ਼ ਤੇ ਸਾਧ ਸੰਗਤ ਹੁਣ ਆਲੂ ਉਬਾਲ ਲਏ, ਉਹਦੇ ਵਿੱਚ ਪਾਣੀ ਚਲਾ ਗਿਆ, ਆਪਾਂ ਉਹਦੇ ਵਿੱਚੋਂ ਹੁਣ ਪਾਣੀ ਕੱਢ ਦਾਂਗੇ ਸਾਰੇ ਦਾ ਸਾਰਾ? ਇਹਦਾ ਮਤਲਬ ਇਹ ਆ, ਭਾਈ ਗੁਰਦਾਸ ਜੀ ਕਹਿੰਦੇ ਵਿਛੜੈ ਨਾ ਹੈ ਵਿਰਚ ਦਰ ਦੀ ਬਾਣੀ ਹੈ। ਇੱਕ ਵਾਰੀ ਵਿਰਚ ਜਾਂਦਾ ਨਾ, ਜਦੋਂ ਪਾਣੀ ਰਚ ਜਾਂਦਾ ਕਿਸੇ ਚ, ਸਿੰਜਰ ਜਾਂਦਾ, ਐ ਉਹਦੇ ਵਿੱਚ ਲੀਨ ਹੋ ਜਾਂਦਾ ਪਾਣੀ ਕਿਸੇ ਵੀ ਚੀਜ਼ ਵਿੱਚ, ਜਿਵੇਂ ਦਾਸ ਨੇ ਮਿੱਟੀ ਦਾ ਵੀ ਦ੍ਰਿਸ਼ਟਾਂਤ ਦਿੱਤਾ, ਸਬਜ਼ੀਆਂ ਚੀਜ਼ ਆਦਿਕਾਂ ਦਾ ਵੀ ਦ੍ਰਿਸ਼ਟਾਂਤ ਦਿੱਤਾ। ਗੱਲ ਤਾਂ ਇਹ ਵੀ ਜਦੋਂ ਕਿਸੇ ਵਿੱਚ ਪਾਣੀ ਰਚ ਗਿਆ ਨਾ, ਅੰਦਰ ਚਲਾ ਗਿਆ, ਉਹ ਵੀ ਅੱਡ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ, ਨਿਰੰਕਾਰ ਵਾਹਿਗੁਰੂ ਦੇ ਚਰਨਾਂ ਵਿੱਚ ਇੱਕ ਵਾਰੀ ਮਨ ਕਰਕੇ, ਸੁਰਤ ਕਰਕੇ ਲੀਨ ਹੋ ਗਏ, ਉਹਦੇ ਦਰ ਤੇ ਪ੍ਰਵਾਨ ਹੋ ਗਏ, ਹੁਣ ਉਹਨਾਂ ਨੂੰ ਕੋਈ ਪਰਮਾਤਮਾ ਨਾਲੋਂ ਵਿਛੋੜ ਨਹੀਂ ਸਕਦਾ, ਤੋੜ ਨਹੀਂ ਸਕਦਾ। ਇੱਕ ਵਾਰੀ ਗੁਰੂ ਦੀ ਸਿੱਖੀ ਵਿੱਚ ਪਰਪੱਕ ਹੋ ਗਏ, ਉਹ ਸਿਰ ਤੇ ਦੇ ਸਕਦੇ ਨੇ, ਉਹ ਧਰਮ ਹੇਤ ਆਪਣਾ ਆਪ ਕਟਵਾ ਤੇ ਸਕਦੇ ਨੇ, ਬੰਦ ਬੰਦ ਤੇ ਕਟਾ ਸਕਦੇ ਨੇ, ਖੋਪੜੀਆਂ ਲਵਾ ਸਕਦੇ, ਆਰਿਆਂ ਨਾਲ ਚਰਾਏ ਜਾ ਸਕਦੇ, ਬੰਦ ਬੰਦ ਕਟਾ ਸਕਦੇ, ਜੰਡਾਂ ਨਾਲ ਪੁੱਠੇ ਵੱਜ ਕੇ ਸੜ ਤੇ ਸਕਦੇ, ਦੇਗਾਂ ਚ ਉਬਾਲੇ ਤੇ ਖਾ ਸਕਦੇ, ਪਰ ਉਹਨਾਂ ਨੂੰ ਕੋਈ ਗੁਰੂ ਨਾਲੋਂ ਵਿਛੋੜ ਨਹੀਂ ਸਕਦਾ, ਰੱਬ ਨਾਲੋਂ ਤੋੜ ਨਹੀਂ ਸਕਦਾ। ਜਿਵੇਂ ਪਾਣੀ ਕਿਤੇ ਸਿੰਜਰ ਗਿਆ, ਕਿਸੇ ਚੀਜ਼ ਵਿੱਚ ਰਚ ਗਿਆ ਹੈ ਪਾਣੀ, ਤੇ ਉਹ ਪਾਣੀ ਨੂੰ ਹੁਣ ਉਹਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ, ਅੱਡ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਸਿੱਖ ਨੂੰ ਗੁਰੂ ਨਾਲੋਂ, ਗੁਰੂ ਦੀ ਸਿੱਖੀ ਨਾਲੋਂ ਅੱਡ ਨਹੀਂ ਕੀਤਾ ਜਾ ਸਕਦਾ। ਸਹੀ ਅਰਥਾਂ ਚ ਸਿੱਖ ਹੈ ਹੀ ਉਹ ਜਿਸ ਦਾ ਜੀਵਨ ਇਹੋ ਜਿਹਾ ਬਣ ਗਿਆ ਹੈ, ਦਰ ਪ੍ਰਵਾਣੀ ਹੈ, ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਪਾਰੇ ਉਪਕਾਰ ਸਰਚ ਭਗਤ ਨਹੀਂ ਸਾਣੀ ਹੈ, ਜਿਹੜੇ ਐਸੇ ਗੁਰਮੁਖ ਜਾਣੇ ਆ ਸਾਧ ਸੰਗਤ, ਉਹ ਗੁਰੂ ਦਾ ਪਿਆਰਾ ਪਰ ਉਪਕਾਰ ਦੇ ਵਿੱਚ ਮਿਲਿਆ ਹੋਇਆ ਹੈ, ਇਹੋ ਹੀ ਭਗਤਾਂ ਦੀ ਨਿਸ਼ਾਨੀ ਹੈ। ਭਗਤ ਨਿਸਾਣੀ ਹੈ, ਨਿਸਾਣੀਆਂ ਦਾ ਮਤਲਬ ਭਗਤ ਜਨਾਂ ਦੀ ਇਹ ਨਿਸ਼ਾਨੀ ਹੈ, ਉਹਨਾਂ ਦਾ ਇਹ ਲੱਛਣ ਹੈ ਕਿ ਪਰ ਉਪਕਾਰ ਸਰਚ, ਸਰਚ ਦਾ ਮਤਲਬ ਉਹਦੇ ਵਿੱਚ ਖੁਭਿਆ ਹੋਇਆ, ਇਹ ਮਿਲਿਆ ਹੋਇਆ, ਉਹ ਪਰ ਉਪਕਾਰਾਂ ਦੇ ਵਿੱਚ ਹੀ ਮਿਲਿਆ ਹੋਇਆ, ਉਹਨੇ ਜੀਵਨ ਵਿੱਚ ਪਰ ਉਪਕਾਰ ਹੀ ਕਰਨਾ, ਸਾਰਿਆਂ ਦਾ ਭਲਾ ਹੀ ਕਰਨਾ ਹੈ, ਇਹੋ ਹੀ ਭਗਤ ਜਨਾਂ, ਗੁਰਮੁਖ ਜਨ ਤੇ ਗੁਰੂ ਦੇ ਸਿੱਖਾਂ ਦੀ ਨਿਸ਼ਾਨੀ ਹੈ। ਜਿਵੇਂ ਜਲ ਹੈ, ਪਾਣੀ ਹੈ, ਉਹ ਸਾਰਿਆਂ ਨੂੰ ਠੰਡਕ ਵੀ ਦਿੰਦਾ, ਸਾਰਿਆਂ ਦੀ ਮੈਲ ਵੀ ਲਾਉਂਦਾ, ਨਿਮਰਤਾ ਦੇ ਵਿੱਚ ਵੀ ਰਹਿੰਦਾ, ਨਵਾਉਣ ਵਾਲੇ ਪਾਸੇ ਨੂੰ ਹੀ ਵਗਦਾ ਹੈ, ਨੀਵਾਂ ਹੋ ਕੇ ਹੀ ਦਰਸਾਉਂਦਾ ਹੈ ਆਪਣੇ ਆਪ ਨੂੰ। ਇਸੇ ਤਰ੍ਹਾਂ ਗੁਰਮੁਖ ਜਨ ਪਰ ਉਪਕਾਰ ਦੇ ਵਿੱਚ ਹੀ ਰਹਿੰਦੇ ਨੇ, ਤੇ ਪਰ ਉਪਕਾਰ ਕਰਕੇ ਨਿਮਰਤਾ ਵੀ ਰੱਖਦੇ ਨੇ, ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਤੇ ਅਭੇਦ ਹੋ ਜਾਂਦੇ ਹਨ। ਵਾਰ 14 ਦੀ ਪੌੜੀ 8 ਵਿੱਚ ਪਾਵਨ ਪਵਿੱਤਰ ਬਚਨ ਸਤਿਕਾਰਯੋਗ ਆਦਰਨੀਏ ਮਹਾਨ ਤਤ ਬੇਤਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਫੁਰਮਾਨ ਹੈ। ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ। ਫਲ ਦੇ ਲਾਹਣ ਭੁੱਖ ਵਟ ਵਗਾਇਆ। ਸ਼ਾਮ ਘਣੀ ਬਹਿ ਸੁਖ ਮਨ ਪਰਚਾਇਆ। ਵੱਢਣ ਆਏ ਮਨੁੱਖ ਆਪ ਤਛਾਇਆ। ਵਿਰਲੇ ਹੀ ਸਨ ਮੁਖ ਭਾਣਾ ਪਾਇਆ। ਵਿਰਲੇ ਹੀ ਸਨ ਮੁਖ ਭਾਣਾ ਪਾਇਆ। ਜਿਵੇਂ ਪਿਛਲੀਆਂ ਪੌੜੀਆਂ ਵਿੱਚ ਧਰਤੀ ਦਾ ਦ੍ਰਿਸ਼ਟਾਂਤ ਦਿੱਤਾ, ਫਿਰ ਪਾਣੀ ਦਾ ਦ੍ਰਿਸ਼ਟਾਂਤ ਦਿੱਤਾ, ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਰੁੱਖ ਦਾ, ਦਰਖਤ ਦਾ ਦ੍ਰਿਸ਼ਟਾਂਤ ਦਿੰਦੇ ਨੇ ਤੇ ਜੀਵਨ ਦੱਸਦੇ ਹਨ ਗੁਰੂ ਦੇ ਸਿੱਖਾਂ ਦਾ, ਗੁਰਮੁਖ ਜਨਾਂ ਦਾ। ਕਹਿਣ ਲੱਗੇ ਧਰਤੀ ਉੱਤੇ ਰੁੱਖ ਸਿਰ ਤਲਵਾਇਆ। ਤਾਂ ਧਰਤੀ ਦੇ ਉੱਤੇ ਜਿਹੜਾ ਬਿਰਸ਼ ਹੈ, ਧਰਤੀ ਦੇ ਉੱਤੇ ਜਿਹੜਾ ਰੁੱਖ ਹੈ, ਉਹ ਉਲਟਾ ਹੋ ਕੇ, ਰੁੱਖ ਵੱਲ ਵੇਖੋ ਨਾ, ਇੰਜ ਹੈ ਜਿਵੇਂ ਉਲਟਾ ਹੈ, ਸਿਰ ਹੇਠਾਂ ਨੂੰ ਤੇ ਪੈਰ ਆਦਿਕ ਉੱਪਰ ਨੂੰ ਹਨ। ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਤਲਵਾਇਆ ਦਾ ਭਾਵ ਹੈ ਸਿਰ ਉਲਟਾ ਥੱਲੇ ਨੂੰ। ਜਿਵੇਂ ਧਰਤੀ ਉੱਤੇ ਰੁੱਖ ਉੱਗਿਆ, ਇੰਜ ਲੱਗਦਾ ਹੈ ਕਿ ਬਿਰਸ਼ ਉਲਟਾ ਹੋ ਕੇ ਸਿਰ ਪਰਨੇ, ਸਿਰ ਧਰਤੀ ਦੇ ਵਿੱਚ ਹੇਠਾਂ ਨੂੰ ਤੇ ਪੈਰ ਉੱਪਰ ਨੂੰ ਹਨ, ਜਿਵੇਂ ਇਸ ਤਰ੍ਹਾਂ ਉੱਗਦਾ ਹੈ। ਤੇ ਕਰਦਾ ਕੀ ਹੈ ਉਹ ਰੁੱਖ? ਆਪ ਸਹੰਦੇ ਦੁੱਖ ਜਗ ਵਰਸਾਇਆ। ਆਪ ਕਸ਼ਟ ਝੱਲਦਾ ਹੈ, ਧੁੱਪ ਆਪ ਝੱਲਦਾ, ਕਸ਼ਟ ਆਪ ਝੱਲਦਾ। ਕਹਿੰਦੇ ਆਪ ਧੁੱਪ ਆਦਿਕ ਕਸ਼ਟ ਸਹਾਰ ਕੇ ਦੁਨੀਆਂ ਨੂੰ, ਜਗਤ ਨੂੰ ਪਰ ਉਪਕਾਰ ਕਰਦਾ ਹੈ। ਹੁਣ ਧੁੱਪ ਸਾਰੀ ਦਰਖਤ ਦੇ ਉੱਤੇ ਪੈ ਰਹੀ ਹੈ ਤੇ ਜਿਹੜੇ ਦਰਖਤ ਦੇ ਥੱਲੇ ਬੈਠੇ ਲੋਕ ਉਹਨਾਂ ਨੂੰ ਕੀ ਦੇ ਰਿਹਾ ਹੈ? ਛਾਂ। ਆਪ ਕਸ਼ਟ ਸਹਾਰ ਕੇ ਦੁਨੀਆਂ ਨੂੰ ਸੁੱਖ ਦਿੰਦਾ ਹੈ। ਹੋਰ ਕੀ ਪਰ ਉਪਕਾਰ ਕਰਦਾ ਹੈ ਰੁੱਖ? ਫਲ ਦੇ ਲਾਹਨ ਭੁੱਖ ਵੱਟ ਵਗਾਇਆ। ਜੇ ਕੋਈ ਦਰਖਤਾਂ ਨੂੰ, ਜਿਹੜੇ ਫਲਦਾਰ ਦਰਖਤ ਨੇ, ਉਹਨਾਂ ਨੂੰ ਕੋਈ ਵੱਟੇ ਵੀ ਮਾਰੇ, ਕੋਈ ਪੱਥਰ ਵੀ ਮਾਰੇ, ਤੇ ਕਹਿੰਦੇ ਵੱਟਿਆਂ ਦੇ ਮਾਰਿਆਂ ਵੀ ਫਲ ਹੀ ਦਿੰਦਾ ਹੈ ਤੇ ਲੋਕਾਂ ਦੀ ਭੁੱਖ ਦੂਰ ਕਰਦਾ ਹੈ, ਮਿਠਾਸ ਦਿੰਦਾ ਹੈ ਦੂਸਰਿਆਂ। ਵੱਟਿਆਂ ਦੇ ਵੱਟੇ ਵਿੱਚ ਵੀ ਪੱਥਰ ਮਾਰਨ ਲੋਕ ਤੇ ਮਿੱਠੇ ਫਲ ਖਾਣ ਵਾਸਤੇ ਦਿੰਦਾ ਹੈ, ਤੇ ਜਿਹੜੇ ਮਿੱਠੇ ਫਲ ਖਾਂਦੇ ਨੇ ਉਹਨਾਂ ਦੀ ਭੁੱਖ ਵੀ ਦੂਰ ਕਰਦਾ ਹੈ। ਆਪ ਵੱਟੇ ਸਹਿੰਦਾ, ਮਾਰ ਖਾਂਦਾ ਹੈ ਤੇ ਖਾਣ ਨੂੰ ਮਿੱਠੇ ਫਲ ਦਿੰਦਾ। ਧੁੱਪ ਆਪ ਸਹਿੰਦਾ ਤੇ ਛਾਂ ਦੂਜਿਆਂ ਨੂੰ ਦਿੰਦਾ ਹੈ। ਸ਼ਾਮ ਘਣੀ ਬਹਿ ਸੁਖ ਮਨ ਪਰਚਾਇਆ। ਲੋਕ ਸੰਘਣੀ ਛਾਂ ਦੇ ਨਾਲ ਆਪਣੇ ਮਨ ਨੂੰ ਪਰਚਾਉਂਦੇ ਨੇ ਤੇ ਸਾਰਿਆਂ ਨੂੰ ਉਹ ਬੜੇ ਵੱਡੇ ਸੁਖ ਦਿੰਦਾ ਹੈ ਜਿਹੜਾ ਦਰਖਤ ਹੈ। ਵੱਢਣ ਆਏ ਮਨੁੱਖ ਆਪ ਤਛਾਇਆ। ਜਦ ਕੋਈ ਮਨੁੱਖ ਉਸ ਰੁੱਖ ਨੂੰ ਵੱਢਣ ਵਾਸਤੇ ਵੀ ਆਵੇ ਤੇ ਆਪਣਾ ਆਪ ਕਟਾਉਂਦੇ ਹਨ, ਤਛਾਉਂਦੇ ਹਨ, ਗੱਲ ਕੀ, ਭਾਣੇ ਦੇ ਵਿੱਚ ਰਹਿੰਦੇ ਹਨ। ਵੇਖੋ ਕੀ ਸੁਭਾਅ ਹੈ ਰੁੱਖ ਦਾ। ਵੱਢਣ ਵਾਲਿਆਂ ਤੋਂ ਦਾਸ ਨੂੰ ਇੱਕ ਗੱਲ ਚੇਤੇ ਆਈ, ਜਦੋਂ ਰੁੱਖ ਨੂੰ, ਦਰਖਤ ਨੂੰ ਕੋਈ ਕੱਟਣ ਵਾਲਾ ਆਉਂਦਾ ਹੈ, ਕੋਈ ਵਪਾਰੀ ਲੋਕ ਵੀ ਜਿਹੜੇ ਉਹ ਰੁੱਖ ਖਰੀਦਦੇ ਨੇ, ਕੱਟਦੇ ਨੇ, ਜਿਹੜੇ ਹਥਿਆਰ ਦੇ ਨਾਲ, ਜਿਹੜੇ ਤੇਸੇ ਦੇ ਨਾਲ ਸਾਧ ਸੰਗਤ ਉਹ ਰੁੱਖ ਨੂੰ ਵੱਢਦੇ ਆ, ਰੁੱਖ ਨੂੰ ਕੱਟਦੇ ਆ, ਕਦੇ ਧਿਆਨ ਨਾਲ ਵੇਖਣਾ, ਭਾਵੇਂ ਕੋਈ ਵੀ ਚੀਜ਼ ਹੋਵੇ, ਆਰੀ ਵੀ ਹੋਵੇ ਨਾ, ਤੇ ਸਾਧ ਸੰਗਤ ਆਮ ਤੌਰ ਤੇ ਅਸੀਂ ਆਰੀ ਸ਼ਬਦ ਵਰਤਦੇ, ਕੁਹਾੜਾ ਵੀ ਹੁੰਦਾ ਇੱਕ, ਉਹ ਜਿਹੜਾ ਕੁਹਾੜਾ ਹੈ ਅਗਲੇ ਪਾਸੇ ਤੇ ਲੋਹੇ ਦਾ ਤਿੱਖਾ ਕੁਹਾੜਾ ਲੱਗਾ, ਪਰ ਉਸ ਕੁਹਾੜੇ ਨੂੰ ਜਿਹੜਾ ਡੰਡਾ ਲੱਗਾ ਮਗਰ, ਜਿੱਥੋਂ ਫੜ ਕੇ ਬੰਦਾ ਵੱਢਣ ਵਾਲਾ ਰੁੱਖ ਨੂੰ ਤੇ ਉਹ ਕੱਟਦਾ, ਉਹ ਕਾਹਦਾ ਲੱਗਾ ਭਲਾ? ਲੱਕੜ ਦਾ। ਤੇ ਲੱਕੜ ਕਿੱਥੋਂ ਪੈਦਾ ਹੋਈ? ਰੁੱਖ ਤੋਂ। ਸਾਧ ਸੰਗਤ ਕਦੇ ਕਦੇ ਤੁਸੀਂ ਦੇਖੋਗੇ ਆਰੀ ਦਾ ਵੀ ਜਿਹੜਾ ਪਿਛਲਾ ਪਕੜਨ ਵਾਲਾ ਹੱਥਾ ਵਾ, ਉਹ ਲੱਕੜ ਦਾ ਹੁੰਦਾ। ਅੱਜ ਕੱਲ੍ਹ ਲੋਹੇ ਦੇ ਵੀ ਕਈ ਆ ਗਏ, ਅਸੀਂ ਦੇਖਦੇ ਰਹੇ, ਅੱਗਿਓਂ ਆਰੀ ਲੋਹੇ ਦੀ ਆ, ਦੰਦੇ ਬੜੇ ਤਿੱਖੇ ਉਹਦੇ, ਪਿੱਛੋਂ ਲੱਕੜ ਦਾ ਹੱਥਾ ਲੱਗਾ ਜਿਸ ਤੋਂ ਫੜ ਕੇ ਉਹ ਖਿੱਚਦਾ। ਇਸ ਲਈ ਜਿਹੜਾ ਰੁੱਖ ਆ, ਸਾਧ ਸੰਗਤ ਇੱਕ ਵਿਦਵਾਨ ਨੂੰ ਮੈਂ ਪੜ੍ਹਿਆ, ਕਹਿਣ ਲੱਗੇ ਰੁੱਖ ਕੱਟਣ ਵਾਲੇ ਬੰਦੇ ਦੇ ਕੋਲ ਕੁਹਾੜਾ ਸੀ ਤੇ ਕੁਹਾੜੇ ਨੇ ਰੁੱਖ ਦੇ ਕੋਲੋਂ ਦਸਤਾ ਮੰਗਿਆ। ਰੁੱਖ ਨੂੰ ਕਿਹਾ ਵੀ ਮੈਂ ਇਹਦੇ ਵਿੱਚ ਦਸਤਾ ਪਾਉਣਾ ਵਾ ਕੁਹਾੜੇ ਚ, ਤੇ ਮੈਨੂੰ ਦਸਤਾ ਦੇ। ਕਹਿੰਦੇ ਰੁੱਖ ਨੇ ਕੁਹਾੜੇ ਨੂੰ ਦਸਤਾ ਦੇ ਦਿੱਤਾ ਤੇ ਉਹੀ ਦਸਤਾ ਪਕੜ ਕੇ ਕੁਹਾੜੇ ਨਾਲ ਉਸੇ ਰੁੱਖ ਨੂੰ ਹੀ ਵੱਢਣ ਲੱਗ ਪਿਆ। ਭਾਈ ਗੁਰਦਾਸ ਜੀ ਕਹਿੰਦੇ ਵੱਢਣ ਆਏ ਮਨੁੱਖ ਆਪ ਤਛਾਇਆ। ਕੋਈ ਮਨੁੱਖ ਵੱਢਣ ਵੀ ਆਵੇ ਉਸ ਰੁੱਖ ਨੂੰ ਪਤਾ ਹੈ ਮੈਂ ਕੱਟਿਆ ਵੀ ਗਿਆ ਤਾਂ ਵੀ ਮੈਂ ਕਿਸੇ ਦਾ ਭਲਾ ਹੀ ਕਰਨਾ, ਪਰਉਪਕਾਰ ਹੀ ਕਰਨਾ, ਕੱਟਿਆ ਜਾਂਦਾ ਹੈ। ਸਾਧ ਸੰਗਤ ਕੋਈ ਉਹਦੀ ਅੱਗ ਵਾਲੇ ਚੁੱਲ੍ਹੇ 'ਚ ਤਾਂ ਵੀ ਉਹਨੇ ਪਰਉਪਕਾਰ ਕਰਨਾ। ਉਸ ਦਰਖਤ ਤੋਂ ਉਸ ਰੁੱਖ ਤੋਂ ਕੋਈ ਹੋਰ ਚੀਜ਼ਾਂ ਬਣਨ, ਕੋਈ ਬੇੜੀ ਬਣੇ, ਕੋਈ ਸਾਧ ਸੰਗਤ ਉਹਦੇ ਤੋਂ ਅਲਮਾਰੀਆਂ ਬਣਨ, ਦਰਵਾਜ਼ੇ ਬਣਨ, ਟੇਬਲ ਬਣਨ, ਮੇਜ਼ ਬਣਨ, ਉਹਨੇ ਫਿਰ ਵੀ ਪਰਉਪਕਾਰ ਹੀ ਕਰਨਾ। ਇਸ ਲਈ ਵੱਢਣ ਆਏ ਮਨੁੱਖ ਦਾ ਵੀ ਵਿਰੋਧ ਨਹੀਂ ਕਰਦਾ, ਆਪਣਾ ਆਪ ਘਟਾ ਲੈਂਦਾ ਹੈ, ਰੁੱਖ ਭਾਣੇ ਵਿੱਚ ਹੀ ਰਹਿੰਦਾ ਹੈ। ਗੁਰਮੁਖ ਜਨਾਂ ਦਾ ਇਹ ਜੀਵਨ ਹੈ ਸਾਧ ਸੰਗਤ, ਆਪਾਂ ਘਟਾ ਲੈਂਦੇ ਨੇ, ਸ਼ਹਾਦਤਾਂ ਦੇ ਜਾਮ ਪੀ ਜਾਂਦੇ ਹਨ, ਪਰ ਜ਼ਿੰਦਗੀ ਵਿੱਚ ਵੀ ਪਰਉਪਕਾਰ ਕੀਤਾ ਤੇ ਸਾਧ ਸੰਗਤ ਸ਼ਹਾਦਤਾਂ ਦੇ ਜਾਮ ਪੀ ਕੇ ਆਪ ਤੇ ਰੱਬ ਦੇ ਚਰਨਾਂ 'ਚ ਪ੍ਰਵਾਨ ਹੋ ਹੀ ਗਏ, ਦੂਸਰਿਆਂ ਨੂੰ ਵੀ ਧਰਮ ਵਾਸਤੇ ਮਰਨ ਦਾ ਵੱਲ ਸਿਖਾ ਗਏ। ਆਪ ਸ਼ਹਾਦਤਾਂ ਦੇ ਜਾਮ ਪੀ ਗਏ, ਖੁਸ਼ੀਆਂ ਖੇੜੇ ਸਰਦਾਰੀਆਂ ਤੇ ਆਜ਼ਾਦੀ ਦੂਸਰਿਆਂ ਦੀ ਝੋਲੀ ਵਿੱਚ ਪਾ ਜਾਂਦੇ ਨੇ। ਵਿਰਲੇ ਹੀ ਸਨ ਮੁੱਖ ਭਾਣਾ ਪਾਇਆ, ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ। ਇਸੇ ਤਰ੍ਹਾਂ ਅਕਾਲ ਪੁਰਖ ਦੇ ਭਾਣੇ ਵਿੱਚ ਰਾਜੀ ਰਹਿ ਕੇ ਤੇ ਗੁਰੂ ਦੇ ਸਨਮੁੱਖ ਹੋ ਕੇ ਐਸੇ ਗੁਰਮੁਖ ਜਨ ਜਿਹੜੇ ਜ਼ਿੰਦਗੀ ਜਿਉਂਦੇ ਆ ਉਹ ਵਿਰਲੇ ਵਿਰਲੇ ਨੇ, ਟਾਵੇਂ ਟਾਵੇਂ ਲੋਕ ਨੇ। ਹਰ ਘਰ ਦੇ ਵਿੱਚ ਇਹੋ ਜਿਹੇ ਨਹੀਂ, ਜਗ ਮਹਿ ਉੱਤਮ ਕਾਂਡੀ ਹੈ ਵਿਰਲੇ ਕੇ। ਸਤਿਗੁਰੂ ਪਾਤਸ਼ਾਹ ਜੀ ਵੀ ਪਾਵਨ ਬਾਣੀ 'ਚ ਬਚਨ ਆਖਦੇ ਨੇ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਹਾਂ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ਼। ਇਹ ਰੁੱਖਾਂ ਦਾ ਸੁਭਾਅ, ਸ਼ਸਤਰ ਤੀਖਣ ਕਾਟ ਡਾਰੇ, ਬੜੇ ਸ਼ਸਤਰ ਤਿੱਖਿਆਂ ਨਾਲ, ਕੁਹਾੜਿਆਂ ਆਰੀਆਂ ਨਾਲ ਕਾਟ ਡਾਰਿਓ, ਰੁੱਖ ਨੂੰ ਕੱਟ ਦਿੱਤਾ, ਮਨ ਨਾ ਕੀਨੋ ਰੋਸ। ਪਰ ਉਹਨੇ ਆਪਣੇ ਮਨ ਦੇ ਵਿੱਚ, ਰੁੱਖ ਨੇ ਕੋਈ ਰੋਸ ਨਹੀਂ ਕੀਤਾ, ਸਗੋਂ ਉਹਦਾ ਕੱਟਣ ਵਾਲੇ ਦਾ ਕਾਜ ਸਵਾਰਿਆ ਵੀ ਦੱਸ ਜਿੱਥੇ ਮੈਨੂੰ ਵਰਤਣਾ ਮੈਂ ਕੰਮ ਦੇਵਾਂਗਾ। ਕਾਜ ਉਹਾਂ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ਼। ਇਸ ਲਈ ਬਿਰਸ਼ ਨੂੰ, ਰੁੱਖ ਨੂੰ ਤਿੱਖੇ ਹਥਿਆਰਾਂ ਕੁਹਾੜਿਆਂ ਆਦਿਕਾਂ ਨਾਲ ਲੋਕ ਕੱਟਦੇ ਵੀ ਹਨ, ਪਰ ਸੰਗੋਂ ਉਹਨਾਂ ਦੇ ਉਹ ਕੰਮ ਸਵਾਰਦਾ ਹੈ, ਗੁੱਸਾ ਨਹੀਂ ਕਰਦਾ। ਸਾਧੂ ਸੰਤ ਮਹਾਤਮਾ ਆਪਣਾ ਸੁਭਾਅ ਨਹੀਂ ਤਿਆਗਦੇ, ਭਾਣੇ ਵਿੱਚ ਰਹਿੰਦੇ ਨੇ, ਸਾਰੇ ਦਾ ਸਾਰਾ ਜੀਵਨ ਪਰਉਪਕਾਰ ਹੀ ਕਰਦੇ ਹਨ। ਵਾਰ 14 ਦੀ ਪੌੜੀ 9 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਵੇਂ ਪਿਛਲੀ ਪੌੜੀ ਵਿੱਚ ਦਰਖਤ ਦਾ ਜ਼ਿਕਰ ਕੀਤਾ ਨਾ ਰੁੱਖ ਦਾ, ਉਸੇ ਤਰ੍ਹਾਂ ਰੁੱਖ ਦਾ ਹੋਰ ਜ਼ਿਕਰ ਕਰਦੇ ਆ ਵੀ ਉਹ ਕਿਵੇਂ ਕਿਵੇਂ ਪਰਉਪਕਾਰ ਕਰਦਾ, ਉਹ ਫਰਮਾਨ ਕਰ ਰਹੇ ਨੇ। ਕਹਿੰਦੇ, ਰੁੱਖੋਂ ਘਰ ਛਾਵਾਏ, ਥੰਮ ਥਮਾਇਆ, ਸਿਰ ਕਰਵਤ ਧਰਾਏ, ਬੇੜ ਕਢਾਇਆ, ਲੋਹੇ ਨਾਲ ਜੜਾਏ, ਪੂਰ ਤਰਾਇਆ, ਲੱਖ ਲਹਿਰ ਦਰਿਆਏ, ਪਾਰ ਲੰਘਾਇਆ, ਗੁਰਸਿੱਖਾਂ ਭੈ ਭਾਏ, ਸ਼ਬਦ ਕਮਾਇਆ, ਇਕਸ ਪਿੱਛੇ ਲਾਏ ਲੱਖ ਛਡਾਇਆ, ਇਕਸ ਪਿੱਛੇ ਲਾਏ ਲੱਖ ਛਡਾਇਆ। ਇਹ ਸਾਰੇ ਦ੍ਰਿਸ਼ਟਾਂਤ ਗੁਰਮੁਖ ਜਨਾਂ ਦੇ ਜੀਵਨ ਦੇ ਪ੍ਰਥਾਏ ਦਿੰਦੇ ਨੇ ਕਿ ਗੁਰਮੁਖ ਜਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈ। ਕਹਿਣ ਲੱਗੇ, ਰੁੱਖੋਂ ਘਰ ਛਾਵਾਏ, ਥੰਮ ਥਮਾਇਆ। ਕਹਿੰਦੇ, ਦਰਖਤ ਤੋਂ, ਰੁੱਖ ਤੋਂ ਘਰ ਕੜੀਆਂ ਅਤੇ ਸ਼ਤੀਰਾਂ ਨਾਲ ਛਤਾ ਕੇ ਉਸਦੇ ਹੇਠ ਥੰਮਿਆਂ ਦਾ ਸਹਾਰਾ ਵੀ ਦਿੰਦੇ ਹਨ। ਪੁਰਾਤਨ ਸਮੇਂ ਦੇ ਵਿੱਚ ਜਿਹੜੇ ਘਰ ਸੀ ਨਾ, ਅਸੀਂ ਪਿੰਡਾਂ ਦੇ ਵਿੱਚ ਜੰਮਿਆ ਪਲਿਆ, ਦਾਸ ਵੀ ਅਸੀਂ ਬਹੁਤੇ ਪਿੰਡਾਂ 'ਚ ਜੰਮੇ ਪਲੇ ਹਾਂ। ਤਾਂ ਸਾਧ ਸੰਗਤ ਪਿਛਲੇ ਸਮੇਂ 'ਚ ਅਸੀਂ ਦੇਖਦੇ ਸੀਗੇ, ਜਿਹੜੇ ਘਰ ਬਣਾਉਂਦੇ ਸੀ ਨਾ, ਉਹ ਜਿਹੜੇ ਘਰ ਸਨ, ਕੰਧਾਂ 'ਤੇ ਭਾਵੇਂ ਇੱਟਾਂ ਦੀਆਂ ਕਰ ਲੈਣੀਆਂ, ਸੀਮਿੰਟ ਦੀਆਂ ਕਰ ਲੈਣੀਆਂ, ਭਾਵੇਂ ਕੱਚੀਆਂ ਵੀ ਹੋਣੀਆਂ ਕੰਧਾਂ, ਪਰ ਜਦੋਂ ਛੱਤ ਪਾਉਂਦੇ ਸੀ ਨਾ, ਉਹਦੇ ਉੱਤੇ ਲੱਕੜ ਦੇ ਸ਼ਤੀਰ ਪਾਉਂਦੇ ਸੀ, ਕੜੀਆਂ ਪਾਉਂਦੇ ਸੀ, ਬੜੇ ਬੜੇ ਮੋਟੇ ਮੋਟੇ ਸ਼ਤੀਰ ਪਾਉਂਦੇ ਸਨ, ਫਿਰ ਉਹਦੇ 'ਤੇ ਕਾਨੇ ਆਦਿਕ ਪਾ ਕੇ ਉੱਪਰ ਮਿੱਟੀ ਪਾਉਣੀ। ਨਗਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਮੈਂ ਲੱਕੜ ਦੇ ਬਾਲੇ ਪਾਏ ਵੀ ਵੇਖੇ ਆ, ਗਾਰਡਰ ਲੋਹੇ ਦੇ ਪਾਉਣੇ, ਫਿਰ ਉਹਨਾਂ ਦੇ ਉੱਤੇ ਲੱਕੜ ਦੇ ਬਾਲੇ ਪਾਉਣੇ। ਕਹਿਣ ਤੋਂ ਭਾਵ ਉਹ ਜਿਹੜੇ ਬਾਲੇ ਨੇ ਲੱਕੜ ਦੇ, ਉਹ ਦਰਖਤ ਤੋਂ ਬਣੇ ਹਨ, ਰੁੱਖ ਤੋਂ ਬਣੇ ਨੇ। ਫਿਰ ਜਿਹੜੇ ਉੱਪਰ ਕੜੀਆਂ ਪਾਉਂਦੇ ਸੀ ਨਾ, ਬੜੇ ਬੜੇ ਸ਼ਤੀਰ, ਉਹਨਾਂ ਦੇ ਥੱਲੇ ਵੀ ਜਿਹੜੀਆਂ ਥੰਮੀਆਂ ਦਿੰਦੇ ਸੀ ਕਈ ਵਾਰੀ, ਉਹ ਲੱਕੜ ਦੀਆਂ ਥੰਮੀਆਂ ਹੁੰਦੀਆਂ ਸੀ। ਭਾਈ ਗੁਰਦਾਸ ਜੀ ਉਹ ਦ੍ਰਿਸ਼ਟਾਂਤ ਦਿੰਦੇ ਹਨ, ਕਹਿੰਦੇ, ਰੁੱਖੋਂ ਘਰ ਛਾਵਾਏ, ਥੰਮ ਥਮਾਇਆ, ਉਸ ਰੁੱਖ ਤੋਂ ਘਰ ਬਣਾਇਆ। ਉਸ ਘਰ ਦੀ ਛੱਤ ਦੇ ਉੱਤੇ ਕੜੀਆਂ ਸ਼ਤੀਰ ਪਾਏ ਤੇ ਕਹਿੰਦੇ ਉਹਨਾਂ ਸ਼ਤੀਰਾਂ ਦੇ ਥੱਲੇ ਫਿਰ ਜਿਹੜੇ ਥੰਮ ਦਿੱਤੇ ਨਾ, ਥੰਮੀਆਂ ਦਿੱਤੀਆਂ, ਉਹ ਵੀ ਉਸ ਲੱਕੜ ਦੀਆਂ ਰੁੱਖ ਤੋਂ ਦਰਖਤ ਤੋਂ ਹੀ ਬਣੀਆਂ ਹਨ। ਹੁਣ ਦਾਸ ਇਹ ਜਿਹੜੀ ਬੇਨਤੀ ਕਰ ਰਿਹਾ, ਇਹ ਜਿਹੜੀ ਕਥਾ ਵਿਚਾਰ ਦਾਸ ਆਪ ਸੰਗਤਾਂ ਨਾਲ ਸਾਂਝੀ ਕਰ ਰਿਹਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਆਖਿਆ, ਇਹ ਹੁਣ ਦਾਸ ਅਮਰੀਕਾ ਦੇ ਵਿੱਚ, ਆਪਾਂ ਕੈਲੀਫੋਰਨੀਆ ਦੇ ਵਿੱਚ ਇੱਥੇ ਸੇਵਾ ਨਿਭਾ ਰਹੇ ਹਾਂ ਤੇ ਆਪਾਂ ਦੇਖਦੇ ਹਾਂ ਅਮਰੀਕਾ ਦੇ ਵਿੱਚ, ਕੈਨੇਡਾ 'ਚ, ਇਹਨਾਂ ਦੇਸ਼ਾਂ ਦੇ ਵਿੱਚ ਬਹੁਤੇ ਘਰ ਜਿਹੜੇ ਸਗੋਂ ਕੰਧਾਂ ਵੀ ਜਿਹੜੀਆਂ ਬਹੁਤੀਆਂ ਲੱਕੜ ਦੀਆਂ ਤੁਹਾਨੂੰ ਮਿਲਣਗੀਆਂ। ਘਰ ਦੇ ਵਿੱਚ ਬਹੁਤ ਜ਼ਿਆਦਾ ਲੱਕੜ ਲੱਗੀ ਹੋਈ ਇਹਨਾਂ ਦੇਸ਼ਾਂ ਦੇ ਵਿੱਚ, ਲੱਕੜ ਦੇ ਘਰ ਕਹਿ ਦਿੰਦੇ ਅਸੀਂ। ਤਾਂ ਸਾਧ ਸੰਗਤ, ਲੱਕੜ ਕਿੱਥੋਂ ਆਈ? ਰੁੱਖਾਂ ਤੋਂ, ਉਹਨਾਂ ਦਰਖਤਾਂ ਤੋਂ। ਪਰਉਪਕਾਰ ਕਰਦੇ ਨੇ ਉਹ ਜਿਹੜੇ ਰੁੱਖ ਨੇ। ਭਾਈ ਗੁਰਦਾਸ ਜੀ ਨੇ ਦੇ ਪੁਰਾਤਨ ਸਮੇਂ ਦੇ ਉਹ ਘਰਾਂ ਦੇ ਦ੍ਰਿਸ਼ਟਾਂਤ ਦਿੱਤੇ। ਹੁਣ ਸੰਸਾਰ ਨੇ ਬੜੀ ਤਰੱਕੀ ਕਰ ਲਈ, ਬਜਰੀ, ਰੇਤਾ, ਸੀਮਟ ਆਦਿਕ ਆ ਗਏ, ਲੈਂਟਰ ਪਾਉਣ ਲੱਗ ਪਏ ਲੋਕ। ਤਾਂ ਸਾਧ ਸੰਗਤ, ਘਰਾਂ ਦੇ ਵਿੱਚ ਅਜੇ ਵੀ ਦਰਵਾਜ਼ੇ, ਟੇਬਲ, ਕੁਰਸੀਆਂ, ਬੜਾ ਕੁਝ ਲੱਕੜ ਤੋਂ ਤਿਆਰ ਹੁੰਦਾ, ਪਰ ਉਹ ਰੁੱਖਾਂ ਤੋਂ ਬਣੇ ਆ। ਪਰਉਪਕਾਰ ਦੀ ਗੱਲ ਚੱਲ ਰਹੀ ਹੈ ਕਿ ਪਰਉਪਕਾਰ ਕਰਦੇ ਰੁੱਖ ਜਿਹੜੇ ਨੇ, ਦਰਖਤ ਪਰਉਪਕਾਰ ਕਰਦੇ। ਗੁਰਮੁਖਾਂ ਦਾ ਜੀਵਨ ਭਾਈ ਗੁਰਦਾਸ ਜੀ ਵਰਣਨ ਕਰ ਰਹੇ, ਇਸ ਤਰ੍ਹਾਂ ਗੁਰਮੁਖ ਜਨਾਂ ਦਾ ਜੀਵਨ ਪਰਉਪਕਾਰੀ। ਤਾਂ ਸਾਧ ਸੰਗਤ, ਉਹ ਦਰਖਤਾਂ ਦੀਆਂ ਕੜੀਆਂ, ਸ਼ਤੀਰ ਤੇ ਥੰਮੀਆਂ ਦਾ ਸਹਾਰਾ ਦੇਣਾ ਛੱਤ ਨੂੰ, ਇਹ ਸਾਰੇ ਦਾ ਸਾਰਾ ਕੁਝ ਰੁੱਖਾਂ ਕਰਕੇ ਹੋਇਆ। ਸਿਰ ਕਰਵਾ ਤਰਾਏ ਬੇੜ ਕਢਾਇਆ, ਸਿਰ ਦੇ ਉੱਤੇ ਦਰਖਤ ਆਰਾ ਚਲਾ ਲੈਂਦਾ ਹੈ ਤੇ ਬਿਰਸ਼ ਨੂੰ ਕੱਟ ਕੇ, ਦਰਖਤ ਨੂੰ ਕੱਟ ਕੇ ਉਹਦੇ ਤਖਤੇ ਬਣਾਏ ਜਾਂਦੇ ਆ ਤੇ ਤਖਤੇ ਤੋਂ ਫਿਰ ਬੇੜਾ ਤੇ ਬੇੜੀਆਂ ਆਦਿਕ ਬਣਾਉਂਦੇ ਹਨ। ਲੋਹੇ ਨਾਲ ਜੜਾਏ ਪੂਰ ਤਰਾਇਆ, ਤੇ ਲੋਹੇ ਨਾਲ ਜੜ ਕੇ ਪੱਤੀਆਂ ਲਾ ਕੇ, ਕਿੱਲ ਠੋਕ ਕੇ ਉਹਨਾਂ ਫਟਿਆਂ 'ਚ, ਤੇ ਪੂਰੇ ਦਾ ਪੂਰਾ ਲੋਹੇ ਨਾਲ ਜੜ ਕੇ ਸਾਧ ਸੰਗਤ ਜਦੋਂ ਬੇੜੀ ਬਣ ਗਈ, ਪੂਰ ਤਰਾਇਆ, ਤੇ ਬੇੜੀਆਂ ਦੇ ਪੂਰਾਂ ਦੇ ਪੂਰ ਵੀ ਉਹ ਦਰਖਤ ਹੈ ਜਿਹੜਾ, ਸਾਧ ਸੰਗਤ ਉਹ ਬੇੜੀ ਦੇ ਰੂਪ ਵਿੱਚ ਪਾਰ ਲੈ ਜਾਂਦਾ ਹੈ, ਭਾਵ ਪਰਉਪਕਾਰ ਕਰਦਾ ਹੈ। ਲੱਖ ਲਹਿਰ ਦਰਿਆਏ ਪਾਰ ਲੰਘਾਇਆ, ਦਰਿਆਵਾਂ, ਸਮੁੰਦਰਾਂ, ਨਦੀਆਂ ਵਿੱਚ ਲੱਖਾਂ ਹੀ ਭਾਵੇਂ ਲਹਿਰਾਂ ਉੱਠਦੀਆਂ ਨੇ, ਪਰ ਉਹ ਦਰਖਤ ਬੇੜੀ ਦੇ ਰੂਪ ਵਿੱਚ, ਬੋਹਿਤ ਦੇ ਰੂਪ ਵਿੱਚ ਲੋਕਾਂ ਨੂੰ ਉਹਨਾਂ ਲਹਿਰਾਂ ਤੋਂ, ਉਹਨਾਂ ਤਰੰਗਾਂ ਤੋਂ ਫਿਰ ਵੀ ਪਾਰ ਲੰਘਾ ਦਿੰਦਾ ਹੈ, ਦੂਸਰੇ ਕੰਢੇ ਤੇ ਪਾਰ ਲੈ ਜਾਂਦਾ ਹੈ। ਗੁਰਸਿੱਖਾਂ ਭੈ ਭਾਏ ਸ਼ਬਦ ਕਮਾਇਆ, ਇਸੇ ਤਰ੍ਹਾਂ ਜਿਨ੍ਹਾਂ ਗੁਰੂ ਦੇ ਸਿੱਖਾਂ ਨੇ ਭੈ ਅਤੇ ਪ੍ਰੇਮ ਨਾਲ ਸ਼ਬਦ ਦੇ ਬੇੜੇ ਨੂੰ ਕਮਾਇਆ ਹੈ, ਉਹ ਵੀ ਭਾਵ ਸਾਗਰ ਤੋਂ ਪਾਰ ਲੰਘ ਜਾਂਦੇ ਹਨ। ਧਿਆਨ ਦੇਣਾ, ਹੁਣ ਸ਼ਬਦ ਵੀ ਇੱਕ ਬੋਹਿਤ ਹੈ, ਗੁਰੂ ਵੀ ਇੱਕ ਬੋਹਿਤ, ਗੁਰੂ ਵੀ ਇੱਕ ਬੇੜਾ ਹੈ ਜਿਹੜਾ ਤੁਹਾਨੂੰ ਭਾਵ ਸਾਗਰ ਤੋਂ ਪਾਰ ਲੈ ਕੇ ਜਾਂਦਾ ਹੈ। ਇੱਕ ਬਚਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਸਾ ਕੀ ਵਾਰ ਵਿੱਚੋਂ ਸਾਂਝਾ ਕਰ ਲਈਏ। ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵਿਚਾਰਿਆ। ਸਤਿਗੁਰ ਵੀ ਇੱਕ ਬੋਹਿਥ ਹੈ, ਬੇੜਾ ਹੈ, ਪਰ ਇਸ ਗੱਲ ਦੀ ਵਿਚਾਰ ਵਿਰਲਿਆਂ ਗੁਰਮੁਖ ਜਨਾਂ ਨੇ ਹੀ ਕੀਤੀ ਹੈ, ਤੇ ਜਿਨ੍ਹਾਂ ਨੇ ਵਿਚਾਰ ਕਰ ਲਈ, ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵਿਚਾਰਿਆ, ਤੇ ਜੀਵਨ ਕੀ ਬਣ ਗਿਆ ਉਹਨਾਂ ਦਾ, ਕਰ ਕਿਰਪਾ ਪਾਰ ਉਤਾਰਿਆ, ਸਤਿਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਫਿਰ ਭਾਵ ਸਾਗਰ ਤੋਂ ਪਾਰ ਕਰ ਦਿੱਤਾ, ਮੁਕਤ ਕਰ ਦਿੱਤਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਇਸੇ ਤਰ੍ਹਾਂ ਕਹਿੰਦੇ ਨੇ, ਗੁਰਸਿੱਖਾਂ ਭੈ ਭਾਏ ਸ਼ਬਦ ਕਮਾਇਆ। ਗੁਰਸਿੱਖਾਂ ਨੇ ਗੁਰੂ ਦੇ ਭੈ 'ਚ ਰਹਿ ਕੇ ਤੇ ਗੁਰੂ ਦੇ ਪ੍ਰੇਮ, ਭਾਏ ਦਾ ਅਰਥ ਹੈ ਪ੍ਰੇਮ, ਪ੍ਰੇਮ ਵਿੱਚ ਰਹਿ ਕੇ ਸ਼ਬਦ ਨੂੰ ਕਮਾਇਆ, ਤੇ ਇਹ ਸ਼ਬਦ ਹੀ ਉਹਨਾਂ ਵਾਸਤੇ ਭਾਵ ਸਾਗਰ ਤੋਂ ਪਾਰ ਲੈ ਕੇ ਜਾਣ ਵਾਲਾ ਬੇੜਾ ਬਣ ਗਿਆ। ਇੱਕਸ ਪਿਛੈ ਲਾਏ ਲੱਖ ਛਡਾਇਆ, ਉਹਨਾਂ ਇੱਕ ਸ਼ਬਦ ਦੇ ਬੇੜੇ ਪੁਰ ਚੜਾ ਕੇ ਲੱਖਾਂ ਪ੍ਰਾਣੀਆਂ ਨੂੰ ਡੁੱਬਣ ਤੋਂ ਛੁਡਾ ਦਿੱਤਾ ਹੈ, ਬਚਾ ਦਿੱਤਾ ਹੈ। ਭਾਵ ਗੁਰਮੁਖ ਜਨਾਂ ਨੇ ਆਪ ਵੀ ਸ਼ਬਦ ਕਮਾਇਆ, ਦੂਸਰਿਆਂ ਨੂੰ ਵੀ ਪਰਮੇਸ਼ਰ ਦੇ ਸ਼ਬਦ ਨਾਲ, ਗੁਰੂ ਦੇ ਸ਼ਬਦ ਨਾਲ ਜੋੜਿਆ, ਤੇ ਸ਼ਬਦ ਦੇ ਬੇੜੇ ਤੇ ਚੜਾ ਕੇ ਲੱਖਾਂ ਪ੍ਰਾਣੀਆਂ ਨੂੰ ਭਾਵ ਸਾਗਰ ਤੋਂ ਪਾਰ ਕਰ ਦਿੱਤਾ, ਦੁੱਖਾਂ ਤੋਂ ਉਹਨਾਂ ਦਾ ਖਹਿੜਾ ਛਡਾ ਕੇ ਪ੍ਰਭੂ ਦੇ ਚਰਨਾਂ ਵਿੱਚ ਪਹੁੰਚਾ ਦਿੱਤਾ। ਵਾਰ 14ਵੀਂ ਦੀ ਪੌੜੀ 10ਵੀਂ ਵਿੱਚ ਹੁਣ ਫਿਰ ਦ੍ਰਿਸ਼ਟਾਂਤ ਦੇ ਰਹੇ ਨੇ। ਅਗਲਾ ਕੀ ਦ੍ਰਿਸ਼ਟਾਂਤ ਹੈ? ਤਿਲਾਂ ਦਾ ਦ੍ਰਿਸ਼ਟਾਂਤ, ਜਿਵੇਂ ਤਿਲ। ਸਾਧ ਸੰਗਤ, ਕਹਾਣੀ ਕੱਢ ਕੇ ਪੀੜਿਆ ਜਾਂਦਾ ਪਰ ਫਿਰ ਵੀ ਦੂਸਰਿਆਂ ਨੂੰ ਸੁੱਖ ਦਿੰਦਾ ਹੈ। ਕਿਹੜੇ ਕਿਹੜੇ ਸੁੱਖ ਦਿੰਦਾ ਹੈ? ਆਪਣੇ ਆਪ ਨੂੰ ਪਿੜਾ ਕੇ ਦੁੱਖ ਝੱਲ ਕੇ। ਆਓ ਸਰਵਣ ਕਰੀਏ ਵਾਰ 14 ਦੀ ਪੌੜੀ 10। ਕਹਾਣੀ ਤਿਲ ਪੀੜਾਏ ਤੇਲ ਕਢਾਇਆ, ਦੀਵਾ ਤੇਲ ਜਲਾਏ ਅਨੇਰ ਗਵਾਇਆ, ਮਸ ਮਸਵਾਣੀ ਪਾਏ ਸ਼ਬਦ ਲਿਖਾਇਆ, ਸੁਣ ਸਿੱਖ ਲਿਖ ਲਿਖਾਏ ਅਲੇਖ ਸੁਣਾਇਆ, ਗੁਰਮੁਖ ਆਪ ਗਵਾਏ ਸ਼ਬਦ ਕਮਾਇਆ, ਗਿਆਨ ਅੰਜਨ ਲਿਵਲਾਏ ਸਹਿਜ ਸਮਾਇਆ, ਗਿਆਨ ਅੰਜਨ ਲਿਵਲਾਏ ਸਹਿਜ ਸਮਾਇਆ। ਕਹਾਣੀ ਤਿਲ ਪੀੜਾਏ ਤੇਲ ਕਢਾਇਆ, ਕੋਲੂ ਦੇ ਵਿੱਚ ਜਿਵੇਂ ਤਿਲਾਂ ਦੀ ਕਹਾਣੀ ਕੱਢੀ ਜਾਂਦੀ ਜਿੱਥੇ ਤੇਲ ਕੱਢਿਆ ਜਾਂਦਾ, ਜਿਵੇਂ ਸਰੋਂ ਹੈ, ਤਿਲ ਆਦਿਕ ਨੇ, ਤੋਰੀਆ, ਇਹਨਾਂ ਦਾ ਤੇਲ ਸਾਧ ਸੰਗਤ ਕੱਢਿਆ ਜਾਂਦਾ ਕੋਲੂ ਤੇ। ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਤਿਲਾਂ ਦਾ ਦੇ ਰਹੇ ਹਨ। ਕਹਿਣ ਲੱਗੇ ਕਹਾਣੀ ਤਿਲ ਪੀੜਾਏ ਤੇਲ ਕਢਾਇਆ, ਤਿਲ ਨੇ ਕੋਲੂ ਦੀ ਕਹਾਣੀ ਵਿੱਚ ਆਪਣੇ ਆਪ ਨੂੰ ਪੜਵਾ ਲਿਆ ਅਤੇ ਤਿਲਾਂ ਦੇ ਵਿੱਚੋਂ ਤੇਲ ਨਿਕਲ ਆਇਆ। ਕਹਿੰਦੇ ਤਿਲ ਨੇ ਆਪਣਾ ਆਪ ਪੜਵਾ ਲਿਆ ਕੋਲੂ ਦੇ ਵਿੱਚ ਤੇ ਤੇਲ ਜਗਤ ਨੂੰ, ਸੰਸਾਰ ਦੇ ਲੋਕਾਂ ਨੂੰ ਦੇ ਦਿੱਤਾ। ਦੀਵੇ ਤੇਲ ਜਲਾਏ ਅਨੇਰ ਗਵਾਇਆ, ਫਿਰ ਉਹ ਜਿਹੜਾ ਤੇਲ ਹੈ ਉਹਨੂੰ ਦੀਵੇ ਵਿੱਚ ਪਾ ਦਿੱਤਾ ਚਾਨਣ ਕਰਨ ਵਾਸਤੇ। ਦੀਵੇ ਚ ਪਾਈ ਵੱਟੀ ਨਾਲ ਪਾਇਆ ਤੇਲ, ਸਾਧ ਸੰਗਤ ਹੁਣ ਸੜਦਾ ਹੈ ਤੇਲ, ਜਿਉਂ ਜਿਉਂ ਵੱਟੀ ਮੱਚਦੀ ਹੈ ਚਾਨਣ ਹੁੰਦਾ ਹੈ, ਤੇਲ ਸੜਦਾ ਜਾਂਦਾ। ਕਹਿੰਦੇ ਆਪਣੇ ਆਪ ਨੂੰ ਸੜਵਾਇਆ ਵੀ, ਹਨੇਰਾ ਦੂਰ ਕੀਤਾ, ਅੰਧਕਾਰ ਦੂਰ ਕੀਤਾ ਤੇ ਪਰ ਉਪਕਾਰ ਕੀਤਾ। ਆਪ ਸੜਦਾ ਆ ਤੇ ਪਰ ਉਪਕਾਰ ਦੂਸਰਿਆਂ ਤੇ ਕਰਦਾ। ਆਪ ਤੇਲ ਸੜਦਾ ਤੇ ਹਨੇਰਾ ਦੂਸਰਿਆਂ ਦਾ ਦੂਰ ਕਰਕੇ ਉਹਨਾਂ ਨੂੰ ਚਾਨਣਾ ਦਿੰਦਾ ਹੈ। ਇਸ ਢੰਗ ਨਾਲ ਉਹ ਜਿਹੜਾ ਤਿਲ ਹੈ ਤੇ ਤਿਲਾਂ ਦਾ ਤੇਲ ਉਹ ਪਰ ਉਪਕਾਰ ਕਰਦਾ ਹੈ। ਮਸ ਮਸਵਾਣੀ ਪਾਏ ਸ਼ਬਦ ਲਿਖਾਇਆ, ਉਸ ਤੇਲ ਨੇ ਸਿਆਹੀ ਬਣ ਕੇ ਦੁਆਤ ਵਿੱਚ ਪੈ ਕੇ ਗੁਰੂ ਦਾ ਸ਼ਬਦ ਲਿਖਵਾਇਆ ਹੈ। ਜਿਹੜਾ ਤੇਲ ਹੈ ਨਾ, ਪਿਛਲੇ ਸਮੇਂ ਦੇ ਵਿੱਚ ਜਦੋਂ ਸਿਆਹੀ ਬਣਾਉਂਦੇ ਸੀ ਲਿਖਣ ਵਾਸਤੇ, ਤਾਂ ਉਸ ਵਕਤ ਉਹਦੇ ਵਿੱਚ ਇਹ ਤਿਲਾਂ ਦਾ ਤੇਲ ਵੀ ਸੁੱਟਿਆ ਜਾਂਦਾ ਸੀ ਥੋੜਾ ਜਿਹਾ ਕੁਝ ਮਿਕਦਾਰ ਦੇ ਵਿੱਚ। ਕਹਿਣ ਲੱਗੇ ਉਹ ਤਿਲ ਪਹਿਲਾਂ ਕੋਲੂ ਚ ਪੀੜਿਆ, ਉਹਦੇ ਚੋਂ ਤੇਲ ਨਿਕਲਿਆ, ਫਿਰ ਉਹ ਜਿਹੜਾ ਤੇਲ ਹੈ ਸਾਧ ਸੰਗਤ ਉਹਨੂੰ ਦੀਵੇ ਚ ਬਾਲਿਆ ਗਿਆ, ਆਪ ਸੜਿਆ, ਦੂਜਿਆਂ ਨੂੰ ਚਾਨਣ ਦਿੱਤਾ, ਫਿਰ ਸਿਆਹੀ ਦੇ ਵਿੱਚ ਪਿਆ ਤੇ ਸ਼ਾਹੀ ਵਿੱਚ ਪੈ ਕੇ ਦੁਆਤ ਵਿੱਚ ਪੈ ਗਿਆ। ਹੁਣ ਸਾਧ ਸੰਗਤ ਲੈ ਕੇ ਕਲਮ ਤੇ ਕਿਸੇ ਨੇ ਕੋਈ ਚਾਰ ਅੱਖਰ ਲਿਖੇ, ਕਿਸੇ ਨੇ ਸ਼ਬਦ ਲਿਖਿਆ, ਬਾਣੀ ਲਿਖੀ ਤੇ ਗੁਰੂ ਦਾ ਸ਼ਬਦ ਲਿਖਵਾਇਆ ਗਿਆ। ਉਹ ਤੇਲ ਨੇ ਵੀ ਉਹਦੇ ਵਿੱਚ ਆਪਣਾ ਹਿੱਸਾ ਪਾਇਆ। ਗੱਲ ਤਿਲ ਦੀ ਹੈ ਕਿਉਂਕਿ ਉਹ ਬਣਿਆ ਤਿਲਾਂ ਤੋਂ। ਸੁਣ ਸਿੱਖ ਲਿਖ ਲਿਖਾਏ ਅਲੇਖ ਸੁਣਾਇਆ, ਉਸ ਸ਼ਬਦ ਨੂੰ ਗੁਰੂ ਦੇ ਸਿੱਖਾਂ ਨੇ ਸੁਣ ਕੇ ਅਤੇ ਲਿਖ ਲਿਖਾ ਕੇ ਸੰਸਾਰ ਦੇ ਲੋਕਾਂ ਨੂੰ ਪਰਮੇਸ਼ਰ ਦਾ ਨਾਮ ਸੁਣਾਇਆ। ਦੇਖੋ ਕੈਸੀ ਪਿਆਰੀ ਵਿਆਖਿਆ ਹੈ। ਪਹਿਲਾਂ ਤੇਲ ਬਣਿਆ, ਤੇਲ ਨੂੰ ਥੋੜਾ ਸਿਆਹੀ ਵਿੱਚ ਵੀ ਪਾਇਆ, ਉਹ ਸਿਆਹੀ ਹੁਣ ਕਲਮ ਦੇ ਨਾਲ ਕਾਗਜ਼ਾਂ ਦੇ ਉੱਤੇ ਲਿਖੀ ਗਈ, ਗੁਰੂ ਦਾ ਸ਼ਬਦ ਲਿਖਿਆ, ਬਾਣੀ ਲਿਖੀ। ਉਹ ਬਾਣੀ ਹੁਣ ਸਿੱਖਾਂ ਨੇ ਪੜ੍ਹੀ, ਸੁਣੀ ਤੇ ਦੂਸਰੇ ਸੰਸਾਰ ਦੇ ਜਗਿਆਸੂਆਂ ਨੂੰ ਸੁਣਾਈ, ਜਿਨ੍ਹਾਂ ਨਾਲ ਪਤਾ ਨਹੀਂ ਕਿੰਨਿਆਂ ਦਾ ਉਧਾਰ ਹੋ ਗਿਆ। ਬਾਣੀ ਪੜ੍ਹਨ ਵਾਲਿਆਂ ਦਾ, ਬਾਣੀ ਲਿਖਣ ਵਾਲਿਆਂ ਦਾ, ਬਾਣੀ ਸੁਣਨ ਵਾਲਿਆਂ ਦਾ ਤੇ ਬਾਣੀ ਸੁਣਾਉਣ ਵਾਲਿਆਂ ਦਾ ਵੀ ਉਧਾਰ ਹੋਇਆ। ਕਹਿਣ ਲੱਗੇ ਕਿੰਨੇ ਲੋਕਾਂ ਦੇ ਉੱਤੇ ਉਸ ਤਿਲ ਨੇ ਪਰਉਪਕਾਰ ਕੀਤਾ। ਗੁਰਮੁਖ ਆਪ ਗਵਾਏ ਸ਼ਬਦ ਕਮਾਇਆ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਨੇ ਨਾ, ਗੁਰੂ ਦੇ ਪਿਆਰੇ, ਉਹਨਾਂ ਨੇ ਤਿਲ ਵਾਂਗੂ ਸਾਧ ਸੰਗਤ ਆਪਣਾ ਆਪ ਗਵਾ ਕੇ ਸਤਿਗੁਰ ਦੇ ਸ਼ਬਦ ਦਾ ਅਭਿਆਸ ਕੀਤਾ ਹੈ। ਤੇਲ ਰੂਪ ਹੋ ਕੇ ਜਗਤ ਦੇ ਲੋਕਾਂ ਤੋਂ ਪਾਪਾਂ ਦਾ ਹਨੇਰਾ ਮਨਾਂ ਵਿੱਚੋਂ ਦੂਰ ਕੀਤਾ, ਉਹਨਾਂ ਸਾਰਿਆਂ ਦੇ ਅੰਦਰ ਚਾਨਣਾ ਭਰਿਆ, ਪ੍ਰਕਾਸ਼ ਕੀਤਾ, ਪਰ ਆਪਣਾ ਆਪ ਗਵਾ ਕੇ, ਮੈਂ ਮੇਰੀ ਮੁਕਾ ਕੇ। ਗੁਰਮੁਖ ਜਨਾਂ ਨੇ ਗਿਆਨ ਅੰਜਨ ਲਿਵ ਲਾਏ ਸਹਿਜ ਸਮਾਇਆ। ਕਹਿਣ ਲੱਗੇ ਗਿਆਨ ਰੂਪੀ ਸੁਰਮੇ ਵਿੱਚ ਲਿਵ ਲਾ ਕੇ, ਅਖੰਡ ਸਮਾਧੀ ਲਾ ਕੇ ਐਸੇ ਗੁਰਮੁਖ ਜਨ ਫਿਰ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਹਨ। ਆਤਮਿਕ ਅਡੋਲਤਾ ਵਿੱਚ ਐਸੇ ਗੁਰਮੁਖ ਜਨ ਟਿਕ ਜਾਂਦੇ ਹਨ। ਇਹ ਅਖੀਰਲੀ ਪੌੜੀ ਹੈ ਤੱਤ ਦੀ ਬਾਤ, ਗਿਆਨ ਅੰਜਣ ਲਿਵ ਲਾਏ, ਗੁਰੂ ਦੇ ਦਿੱਤੇ ਹੋਏ ਗਿਆਨ ਅੰਜਣ, ਗਿਆਨ ਦੇ ਸੁਰਮੇ ਨਾਲ ਲਿਵ ਲਾ, ਸਹਿਜ ਸਮਾਇਆ, ਸਹਿਜ ਅਵਸਥਾ ਵਿੱਚ ਸਮਾ ਜਾਂਦੇ ਨੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕੈਸੀ ਸਾਡੇ ਸਤਿਗੁਰ ਦੀ ਪਾਵਨ ਵਡਿਆਈ ਹੈ, ਗਿਆਨ ਅੰਜਨ ਗੁਰ ਦੀਆ, ਗਿਆਨ ਦਾ ਸੁਰਮਾ ਪਿਆ ਅੱਖਾਂ ਵਿੱਚ ਤੇ ਅੰਧਕਾਰ ਕਿੱਥੋਂ ਦਾ ਮਿਟਾਤਾ, ਹਿਰਦੇ ਦਾ। ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦਾ ਅੰਧਕਾਰ ਮੁੱਕ ਗਿਆ, ਹਰ ਕਿਰਪਾ ਤੇ ਸੰਤ ਭੇਟਿਆ, ਹਰੀ ਦੀ ਕਿਰਪਾ ਨਾਲ, ਵਾਹਿਗੁਰੂ ਦੀ ਬਖਸ਼ਿਸ਼ ਨਾਲ ਗੁਰੂ ਭੇਟਿਆ, ਸਤਿਗੁਰ ਮਿਲਿਆ, ਨਾਨਕ ਮਨ ਪ੍ਰਗਾਸ, ਮਨ ਹਿਰਦੇ ਵਿੱਚ ਚਾਨਣਾ ਹੀ ਚਾਨਣਾ, ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਜਿਸ ਤਰ੍ਹਾਂ ਤਿਲਾਂ ਦਾ ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦਿੱਤਾ ਕਿ ਉਹ ਤਿਲ ਆਪਣਾ ਆਪ ਕੋਲੂ ਚ ਪੜਵਾ ਕੇ ਦੂਸਰਿਆਂ ਨੂੰ ਤੇਲ ਦਾ ਚਾਨਣ ਦੇ ਰਹੇ, ਪ੍ਰਕਾਸ਼ ਵੰਡਦੇ ਨੇ। ਇਸੇ ਤਰ੍ਹਾਂ ਗੁਰਮੁਖ ਜਨ ਆਪਣੇ ਤਨ ਦੇ ਉੱਤੇ, ਸਰੀਰ ਦੇ ਉੱਤੇ ਭਾਵੇਂ ਦੁੱਖ ਸਹਾਰ ਲੈਂਦੇ ਹਨ, ਪਰ ਦੂਸਰਿਆਂ ਨੂੰ ਲਾਭ ਹੀ ਲਾਭ, ਖੁਸ਼ੀਆਂ ਹੀ ਖੁਸ਼ੀਆਂ ਤੇ ਖੇੜੇ ਹੀ ਖੇੜੇ ਵੰਡਦੇ ਨੇ। ਆਪਣੇ ਅੰਦਰ ਦਾ ਅਗਿਆਨ ਗੁਰਮੁਖ ਜਨਾਂ ਦਾ ਦੂਰ ਹੋ ਕੇ ਹਿਰਦੇ ਵਿੱਚ ਉਹਨਾਂ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਸਾਧ ਸੰਗਤ ਉਹ ਗਿਆਨ ਦਾ ਪ੍ਰਕਾਸ਼ ਫਿਰ ਦੂਸਰਿਆਂ ਨੂੰ ਵੀ ਵੰਡਦੇ ਹਨ। ਜਿਵੇਂ ਤਿਲ ਹੈ ਛੋਟਾ ਜਿਹਾ, ਪਰ ਸਾਧ ਸੰਗਤ ਕਸ਼ਟ ਸਹਾਰ ਕੇ ਬੜਿਆਂ ਲੋਕਾਂ ਨੂੰ ਲਾਭ ਤੇ ਖੁਸ਼ੀਆਂ ਬਖਸ਼ਦਾ ਹੈ, ਗੁਰਮੁਖ ਜਨ ਇਸੇ ਤਰ੍ਹਾਂ ਨਿਮਰਤਾ ਵਿੱਚ ਰਹਿ ਕੇ, ਨੀਵੇਂ ਹੋ ਕੇ ਵੀ ਸੰਸਾਰ ਦੇ ਲੋਕਾਂ ਨੂੰ ਖੁਸ਼ੀਆਂ ਅਤੇ ਖੇੜੇ ਹੀ ਵੰਡਦੇ ਹਨ।